पंकज पंकज वंदना
ਮੁਕਤੀ ਦੀ ਇੱਛਾ ਵਾਲਾ ਕੌਣ ਹੈ? ਉਹਨੂੰ ਮੋਕਸ਼ੂ ਕਹਿੰਦੇ, ਜਿਹੜਾ ਮੁਕਤ ਹੋਣਾ ਚਾਹੁੰਦਾ ਹੈ ਉਹਦੇ ਲਈ ਵਿਧਾਨ ਹੈ ਕਿ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਗਿਆਨ ਵਾਸਤੇ ਜਿਹੜੇ ਸਾਧਨਾਂ ਦੀ ਲੋੜ ਹੈ, ਸਾਧਨਾਂ ਦਾ ਜ਼ਿਕਰ ਹੈ। ਮਲ ਦੋਸ਼ ਦੀ ਨਿਵਰਤੀ ਹੋਈ ਹੋਵੇ, ਨਿਸ਼ਕਾਮ ਸੇਵਾ ਕਰਕੇ ਅੰਤਸ਼ਕਰਨ ਸ਼ੁੱਧ ਹੋ, ਸਿਮਰਨ ਭਜਨ ਕਰਕੇ ਮਨ ਦੀ ਚੰਚਲਤਾ ਬਖੇਪ ਦੋਸ਼ ਦੂਰ ਕਰ ਦਿੱਤਾ ਗਿਆ। ਮਨ ਬਖੇਪ ਜਾ ਕੇ ਨਹੀਂ ਕਿੰਤ ਏਕ ਅਗਿਆਨ, ਇੱਕ ਅਗਿਆਨ ਮਿਲਦਾ ਹੋਵੇ, ਇਹ ਤਿੰਨ ਦੋਸ਼ ਅੰਤਸ਼ਕਰਨ, ਮਲ ਬਖੇਪ ਅਗਰ ਦੋ ਦੋਸ਼ਾਂ ਦੀ ਨਿਵਰਤੀ ਹੋਵੇ, ਕੇਵਲ ਅਗਿਆਨ ਰਹਿੰਦਾ ਹੋਵੇ, ਇਹ ਮੁਮੁਕਸ਼ੂ ਦਾ ਸਰੂਪ ਕਥਨ ਕੀਤਾ ਹੈ। ਹੋਵੇ ਜਬ ਸਾਧਨ ਸਹਿਤ, ਚਾਰ ਸਾਧਨ ਦੀ ਸਹਿਤ ਹੋਵੇ, ਸੋ ਅਧ ਕਿਰਤ ਤੋਂ ਜਾਣ, ਕਹਿੰਦੇ ਉਹ ਜਾਣ ਲੱਗੇ ਉਹ ਮੁਮੁਕਸ਼ੂ ਹੈ। ਹੁਣ ਉਹਨਾਂ ਸਾਧਨਾਂ ਦੀ ਵਿਆਖਿਆ ਭਾਈ ਦਾਸ ਜੀ ਕਰਨ ਲੱਗੇ। ਚਾਰ ਸਾਧਨ ਕਿਹੜੇ ਨੇ ਭਾਈ ਸਾਹਿਬ ਜੀ? ਪ੍ਰਮਾਣ ਕਰਦੇ ਸੁਣੋ ਜੀ।
ਚਾਰ ਸਾਧਨ, ਚਾਰ ਸਾਧਨ
ਜਿਸ ਨੂੰ ਗਿਆਨ ਦੀ ਲੋੜ ਹੈ, ਉਹ ਚਾਰੇ ਸਾਧਨ ਪਹਿਲਾਂ ਸ਼ਰੀਰ 'ਚ ਪੈਦਾ ਕਰੇ, ਯਾਨੀ ਧਾਰਨ ਕਰੇ। ਕਿਹੜੇ ਸਾਧਨ ਹਨ ਉਹ ਅੱਗੇ ਦੱਸਣਗੇ। ਇਸ ਪ੍ਰਕਾਰ ਹਨ ਕਿ ਜਿਸ ਤਰ੍ਹਾਂ ਖੇਤ ਜਿਹੜਾ ਹੈ ਉਹਨੂੰ ਪਹਿਲਾਂ ਹਲ ਵਾ ਕੇ ਸੁਧਾਰਿਆ ਜਾਂਦਾ, ਫਿਰ ਉਹਦੇ 'ਚ ਬੀਜ ਪਾਇਆ ਜਾਂਦਾ। ਖੇਤ ਪਛਾਣਿਆ ਬੀਜਿਆ ਦਾਣ, ਦਾਣ ਬਾਅਦ ਵਿੱਚ ਬੀਜਿਆ ਜਾਂਦਾ, ਖੇਤ ਸ਼ੁੱਧ ਕੀਤਾ ਜਾਂਦਾ। ਪਹਿਲਾਂ ਭਾਂਡਾ ਧੋਤਾ ਜਾਂਦਾ, ਫਿਰ ਵਸਤੂ ਪਾਈ ਜਾਂਦੀ। ਭਾਂਡਾ ਧੋਏ ਗੈਸ ਕੋਟੇ, ਅਤੇ ਜਿਸ ਪ੍ਰਕਾਰ ਖੇਤ ਨੂੰ ਸੁਧਾਰ ਕੇ ਉਹਦੇ 'ਚ ਅੰਨ ਪਾਇਆ ਜਾਂਦਾ ਹੈ।
ਸੁਧਰੇ ਖੇਤ ਅੰਨ ਜਪ ਪਾਦਾ,
ਸੁਧਰੇ ਹੋਈ ਖੇਤ ਵਿੱਚ ਅੰਨ ਪਾਇਆ ਜਾਂਦਾ ਹੈ। ਇਸੇ ਪ੍ਰਕਾਰ ਅੰਤਸ਼ਕਰਨ ਸੋਧੇ ਹੋਏ ਵਿੱਚ ਹੀ ਗਿਆਨ ਹੋ ਸਕਦਾ।
ਇੱਕ ਬੈਰਾਗਪੁਰ ਮਨ ਐਸੇ,
ਚਾਰ ਸਾਧਨਾਂ ਦੀ ਕਥਾ ਰੰਭ ਹੋਈ। ਚਾਰ ਸਾਧਨ ਕਿਹੜੇ ਹਨ ਉਹਨਾਂ ਦੀ ਵਿਆਖਿਆ ਰੰਭ ਹੋਈ। ਪਹਿਲਾ ਹੈ ਬੈਰਾਗ, ਬੈਰਾਗ ਦੀਆਂ ਕਿਸਮਾਂ ਕਿਹੜੀਆਂ? ਵੇਦਾਂ ਸ਼ਾਸਤਰਾਂ ਵਿੱਚ ਸੱਤ ਕਥਨ ਕੀਤੀਆਂ, ਸੰਸਕ੍ਰਿਤ ਦੇ ਗ੍ਰੰਥਾਂ 'ਚ ਸੱਤ ਕਥਨ ਕੀਤੀਆਂ। ਪਰ ਅਨੁਭਵੀ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਇਹ ਨੌਂ ਕਿਸਮਾਂ ਕਿਹੜੀਆਂ? ਬੈਰਾਗ ਪਵੇ ਇਹ ਸਾਧਨ ਚੱਲ ਰਹੇ ਨੇ। ਬੈਰਾਗ ਦੀਆਂ ਕਿਸਮਾਂ ਇਹ ਅਗਮਾਨ, ਬਦਰੇਕ, ਇਹ ਕੇਂਦਰੀਏ, ਵਸੀਕਰਨ, ਤੀਬਰ ਬੈਰਾਗ, ਤਰਤੀਬਰ ਬੈਰਾਗ, ਤਰ ਤੀਬਰ ਤਰ ਤਮ ਬੈਰਾਗ, ਮੰਦ ਬੈਰਾਗ, ਕਾਰਨ ਬੈਰਾਗ ਬੈਰਾਗ, ਇਹ ਨੌਂ ਕਿਸਮਾਂ। ਕਿਉਂਕਿ ਬੈਰਾਗ ਦੀ ਗਿਣਤੀ ਰਤਨਾਂ ਨਾਲ ਕੀਤੀ ਜਾਂਦੀ, ਰਤਨ ਨੌਂ ਹੁੰਦੇ, ਨਵਰਤ ਨੇ, ਬੈਰਾਗ ਵੀ ਨੌਂ। ਅਤੇ ਉਸ ਤਰ੍ਹਾਂ ਬੈਰਾਗ ਦੀ ਪਰਿਭਾਸ਼ਾ ਕਰੀਏ, ਬੈਦ ਮਹਾਰਾਗ, ਰਾਗ ਨਾਮ ਪ੍ਰੇਮ ਦਾ ਹੈ, ਬੈ ਨਾਮ ਤਿਆਗ ਹੁੰਦਾ। ਆਪਣੀ ਦੇਸ਼ ਭਾਸ਼ਾ ਵਿੱਚ ਜ਼ਮੀਨ ਵੇਚਣੀ ਹੋਵੇ, ਮਕਾਨ ਵੇਚਣਾ ਹੋਵੇ, ਦੋ ਤਰ੍ਹਾਂ ਦਾ ਨਿਯਮ ਹੈ। ਇੱਕ ਗਹਿਣੇ ਕਰ ਦੇਣਾ, ਗਹਿਣੇ ਕੀਤੇ ਹੋਏ ਨੂੰ ਦੁਬਾਰਾ ਛਡਾ ਸਕਦੇ ਹੋ, ਤੇ ਦੂਸਰੇ ਨੂੰ ਕਹਿੰਦੇ ਬਹਿ ਕਰ ਦਿੱਤਾ। ਬਹਿ ਦਾ ਅਰਥ ਹੋਇਆ, ਬਹਿ ਦਾ ਅਰਥ ਕੀ ਹੈ? ਬਹਿ ਦਾ ਅਰਥ ਹੈ ਤਿਆਗ। ਉਹਦੇ ਬਦਲੇ ਪੈਸੇ ਲੈ ਕੇ ਪੱਕੇ ਤੌਰ ਤੇ ਤਿਆਗ ਦਿੱਤਾ, ਉਹਦਾ ਮਾਲਕ ਕੋਈ ਹੋਰ ਬਣਾ ਦਿੱਤਾ। ਤੇ ਇਸ ਤਰ੍ਹਾਂ ਰਾਗ ਪ੍ਰੇਮ ਬਹਿ ਦਾ ਅਰਥ ਹੈ ਤਿਆਗ, ਸੰਸਾਰ ਦਾ, ਪੁੱਤਰਾਂ ਦੀਆਂ ਦਾ, ਪਦਾਰਥਾਂ ਦਾ। ਜਿਹੜਾ ਪ੍ਰੇਮ ਹੈ ਇਸ ਨੂੰ ਪੱਕੇ ਤੌਰ ਤੇ ਤਿਆਗ ਦਿੱਤਾ, ਇਹਦਾ ਨਾਮ ਵੈਰਾਗ ਹੈ। ਤੋ ਵੈਰਾਗ ਦੇ ਅੱਗੇ ਅਰਥ ਹੋਏ ਕਰੇ ਨੇ, ਇੱਕ ਵੈਰਾਗ ਫੁਰੇ ਨਾ ਐਸੇ, ਇਸ ਪ੍ਰਕਾਰ ਹੋਵੇ ਵੈਰਾਗ ਜੀ।
ਵਿਸਤਾ ਕਾਗਸਰ ਸੁਖ ਤੈਸੇ,
ਵੈਰਾਗ ਦਾ ਸਰੂਪ ਰੱਖਣ ਹੈ। ਇਸ ਰੂਪ ਰੱਖਣ ਵਿੱਚ ਇੱਕ ਸੂਤਰ ਹੈ, ਉਹਦੇ ਵਿੱਚ ਕਥਨ ਕੀਤਾ ਹੈ, ਮਾਤ ਲੋਕ ਦੇ ਪਦਾਰਥਾਂ ਕਿਸੇ ਗਿਣਤੀ 'ਚ ਗਿਣੇ ਨਹੀਂ ਹੈਗੇ। ਇਹ ਤਾਂ ਕਹਿੰਦੇ ਵੀ ਕਿਸੇ ਗਿਣਤੀ 'ਚ ਹੈਗੇ, ਅਤੇ ਪਦਾਰਥ ਗਿਣੇ ਆ ਸਵਰਗਪੁਰੀ ਦੇ, ਸਵਰਗਪੁਰੀ ਤੋਂ ਲੈ ਕੇ ਬ੍ਰਹਮਪੁਰੀ ਤੱਕ ਦੇ, ਉਹਨਾਂ ਦਾ ਪ੍ਰਮਾਣ ਦਿੱਤਾ। ਬ੍ਰਹਮਾ ਇੰਦਰ ਆਦਿ ਲਓ, ਸਵਰਗਪੁਰੀ ਤੋਂ ਲੈ ਕੇ ਬ੍ਰਹਮਪੁਰੀ ਤੱਕ ਜਿਹਨਾਂ ਵਾਸਤੇ ਲੋਕ ਸਾਧਨਾ ਕਰਦੇ ਆ ਕਿ ਜੇ ਅਸੀਂ ਸਵਰਗ ਵਿੱਚ ਚਲੇ ਜਾਈਏ। ਬ੍ਰਹਮਾ ਇੰਦਰ ਆਦਿ ਲਓ, ਜੋ ਦੇਹ ਤਰ ਭੋਗ ਕਾਕ ਵਿਸ਼ਵ ਸਮਝੇ ਨੇ ਬੀਤ ਰੱਖਦੇ ਹੋ, ਉਹਨਾਂ ਸਵਰਗ ਦੇ ਪਦਾਰਥਾਂ ਦੀ ਬ੍ਰਹਮਪੁਰੀ ਤੱਕ ਦੇ ਜਿੰਨੇ ਪਦਾਰਥ ਮਨ ਨੂੰ ਆਉਣ ਵਾਲੇ, ਅਪਛੜਾਂ ਦੇ ਸੁੱਖ, ਖਾਣ ਪੀਣ ਦੇ ਸੁੱਖ, ਉਹਨਾਂ ਸਾਰਿਆਂ ਨੂੰ ਤੇ ਕਿਵੇਂ ਤਿਆਗੇ? ਕਹਿੰਦੇ ਜਿਵੇਂ ਕਾਂ ਦੀ ਪਿੱਠ ਹੁੰਦੀ ਹੈ ਨਾ, ਕੋਈ ਖਾਂਦਾ ਨਹੀਂ ਕਾਂ ਦੀ ਪਿੱਠ ਨੂੰ, ਦੇਖਦਾ ਨਹੀਂ, ਝਾਕ ਕੇ ਬਿਨਾਂ ਇਹਨਾਂ ਪਦਾਰਥਾਂ ਵੱਲ। ਇਹਨੂੰ ਕਹਿੰਦੇ ਜੀ ਇਹ ਵੈਰਾਗ ਦੀ ਪਰਿਭਾਸ਼ਾ ਹੈ, ਇਹਨੂੰ ਕਹਿੰਦੇ ਵੈਰਾਗ।
ਲੋਕ ਪਰਲੋਕ ਵਿਸਿਆ ਸੁਖ ਜਿਤੇ,
ਇਸ ਕਰਕੇ ਜਿਹੜੇ ਮਾਤ ਲੋਕ ਦੇ ਪਦਾਰਥ ਜਿਹੜੇ ਸਾਰੀ ਉਮਰ ਲਿਆਈ ਰੱਖਦੇ ਸਨ, ਤੇ ਇਹਨਾਂ ਨੂੰ ਕਿਵੇਂ ਸਮਝੇ? ਇਹਨਾਂ ਨੂੰ ਇਸ ਪ੍ਰਕਾਰ ਸਮਝੇ, ਲੋਕ ਪਰਲੋਕ ਵੇਖਿਆ ਸੁਖ ਜਿਤੇ, ਜਿੰਨੇ ਹਨ ਇਹ ਕੈਸੇ ਹਨ?
ਬ੍ਰਾਹਮਣ ਸਮਾਨ ਭਾਰਤ ਤੇ,
ਜਿਵੇਂ ਕਿਸੇ ਨੂੰ ਖਾਣ ਪੀਣ ਦੀ ਕੋਈ ਬਦਹਜ਼ਮੀ ਹੋ ਗਈ ਹੋਵੇ ਤੇ ਜੋ ਕੁਛ ਖਾਧਾ ਹੈ ਉਹ ਉਲਟੀ ਆ ਕੇ ਬਾਹਰ ਨਿਕਲ ਗਿਆ ਹੋਵੇ, ਉਹਦੀ ਜਿਹੜੀ ਉਲਟੀ ਹੈ ਹੁਣ ਉਸ ਨੂੰ ਕੋਈ ਖਾਣ ਦੀ ਇੱਛਾ ਕਰ ਸਕਦਾ? ਨਫ਼ਰਤ ਦੇ ਨਾਲ ਇਹ ਲੋਕ ਦੇ ਪਦਾਰਥਾਂ ਨੂੰ ਐਂ ਸਮਝ ਲਓ, ਬਵਨ ਨਾਮ ਉਲਟੀ ਦਾ ਹੁੰਦਾ ਬਈ। ਉਲਟੀ ਕਿਉਂ ਕਿਹਾ ਇਹਨੂੰ? ਇਹ ਕਿਤੇ ਇੱਕ ਦੇ ਗੱਲ ਹੁੰਦੇ, ਸਭ ਦੀ ਉਲਟੀ ਕਰੀ ਲਿਆ ਹੈ ਪਦਾਰਥ ਜਿਹੜੇ, ਇਹਨਾਂ ਦੀ ਇੱਛਾ ਨਾ ਹੋਵੇ।
ਤਤ ਮਿਥਿਆ ਕੁਫਰ ਵਿਚਾਰ,
ਹਾਂਜੀ ਇੱਕ ਫੁਰ ਨਾ ਉਪਰੇ ਕਿ ਸੱਚ ਤੇ ਝੂਠ ਕੀ ਹੈ, ਇਸ ਸੰਸਾਰ ਵਿੱਚ ਨਿੱਤ ਰਹਿਣ ਵਾਲੀ ਗੱਲ ਕਿਹੜੀ ਹੈ, ਅਨਿੱਤ ਵਸਤੂ ਕਿਹੜੀ ਹੈ, ਇਹ ਫੁਰਨਾ ਉਪਰੇ ਕਿ ਮੈਂ ਸੱਚ ਨਾਲ ਜੁੜਾਂ ਝੂਠ ਨੂੰ ਤਿਆਗ ਦੇ, ਐਸਾ ਫੁਰਨਾ ਉਪਰੇ।
ਵਿਚਾਰ
ਤੇ ਇਹ ਹੈ ਵਿਹਾਰ ਜਿਹੜਾ ਪਿੱਛੇ ਕਥਨ ਗਈ ਹੈ। ਹੁਣ ਦੂਸਰਾ ਸਾਧਨ ਕਥਨ ਕਰਨ ਲੱਗੇ ਹੈ ਕਿ ਵਿਵੇਕ ਸਾਧਨ, ਸਾਧਨ ਦੁਤੀਆ ਵਿਵੇਕ ਵਿਚਾਰ, ਉਹਦਾ ਨਾਮ ਹੈ ਵਿਵੇਕ। ਜਿਵੇਂ ਵੈਰਾਗ ਦੀ ਪਰਿਭਾਸ਼ਾ ਹੈ, ਇਹਦੀ ਵੀ ਪਰਿਭਾਸ਼ਾ, ਬਿਗ ਨਾਮ ਦੋ ਹੈ ਵਿਆਕਰਨ ਦੇ ਅਨੁਸਾਰ, ਤੇ ਇਹਦੇ ਵਿੱਚੋਂ ਹੈਗਾ ਰਹੇਗੇ ਨਾਮ ਦੇ ਵਿੱਚੋਂ ਬਿਬ ਜਮਾਂ ਏਕ, ਦੋ ਤੋਂ ਇੱਕ ਹੋਣ ਵਾਲਾ ਵਿਚਾਰ, ਉਹਦਾ ਨਾਮ ਵਿਵੇਕ ਹੈ। ਦੂਸਰਾ ਇਹਦਾ ਦੋਹਰਾ ਹੈ, सत सत है सत ही नाम रूप सबहान, ऐसो जो विचार है ताते विवेक पहचान, उन विवेक कहा जाता है। ये विवेक का स्वरूप लगन है, ये दो साधन दैराग विवेक। तो इस प्रकार कहते विवेक का उच्चारण कर देना,
रूप यथार्थ आत्म जाने,
यथार्थ का मतलब होता है वास्तव रूप, जो असली रूप है आत्मा का रूप की है सत चेतन अनंत ब्रह्म का रूप है। तो इस प्रकार वो आत्मा ने इस रूप में वास्तव रूप में जानने वाला हो गए कि ब्रह्म दी अंश है
सदा सत है तत् पछावे,
जिहड़ा हमेशा रहने वाला है, आदि सच जुगाद सच है भी सच नानक होसी भी सच, उहदी पहचान करे उन्हों जानना करे
साच झूठ एक ही बिखै,
सच ते झूठ सारे पदार्थों के बीच मिले हुए है, जिमें दुध ते पानी मिला हुआ है, ते हंस की तरह हंस दुध में चुंझ पाने की देर है, पानी अलग दुध अलग हो जाता है। ते ये संसार भी माया और ब्रह्म का दोनों का दुध पानी इकट्ठा होया हुआ है, ते पानी की न्याय माया है, दुध की न्याय ब्रह्म है, हंस की न्याय विवेकी पुरुष ने जेड़े उहदे विचार रूपी चुंझ पा के नाम ते रूप, पानी की न्याय दो अंशां माया दे त्याग दिंदे सत चेतन आनंद, ते उह जिहड़ा तत् वस्तु है उहनूं ग्रहण कर लैंदे। इनू कहते तत् विषयों के विवेचन करने वाला सत निर्तूजा जो कोई नाम जपता की गल होते। सो प्रश्न करते हो
मिथ्या नाम इसी को लखै,
इसे दा नाम मिथ्या पदार्थ नू सच दे झूठ नू जान करके उन्हूं छड़ना है।
जब अधिष्ठान सच कर जाना,
ते इस नू नाम जब अधिष्ठान संस्कृत के पद जी जन करके थोड़ा जा सुरोते जना बिना पद अर्थ बिना तो खुल दी नहीं गल, अधिष्ठान आसरा होता है। जिमें साढ़े शरीर में मान लो भी अधिष्ठान है जोड़ा परछाव है, ये कल्पत रूप है, पर परछाव बंदे तो बिना पैदा नहीं हो सकता, परछावे का आसरा कौन है असी खुद। इस तरह साढ़े देह का आसरा कौन है आत्मा, तो आत्मा का जो शरीर है एक कल्पत रूप है, यह अधिष्ठान आत्मा है। तो क्यों अधिष्ठान में जानना करे जी आत्मा है,
कल्पत झूठ पछाना,
ये आत्मा कल्पत झूठ किस तरह है वो दसते लगे,
राज मैं सर्प सीप मैं रूपा,
ये दो दृष्टांत दिते हैं, रजु दे विच सर्प और सिप्पी दे विच चांदी, वो किस तरह राज में आम प्रसंग जैसे है गुरबाणी च प्रसंग होता है। संस्कृत जो रजु नाम रस्सी का है, आप अपनी बोली रस्सी कहते हैं रजु, रस्सी दे विचों सप का भुलेखा पै जाना, ਇਹ ਰੱਸੀ ਦਾ ਵਾਸਤਵ ਗਿਆਨ ਭੁੱਲ ਜਾਣ ਦੇ ਕਾਰਨ ਹੈ, ਉਸ ਵੇਲੇ ਰੱਸੀ ਨਹੀਂ ਦਿਖਦੀ ਹੁੰਦੀ, ਅਤੇ ਰੱਸੀ ਦੀ ਭੁੱਲ ਦੇ ਕਾਰਨ ਉਹਦੇ ਵਿੱਚੋਂ ਸਭ ਜਾਂਦੇ, ਹਾਲਾਂਕਿ ਸਭ ਹੈ ਨਹੀਂ ਪਰ ਦਿਸਦਾ ਵੀ ਸਭ ਹੈ। ਅਤੇ ਸਿੱਪੀ ਦੇ ਵਿੱਚ ਲੱਗਦਾ ਵੀ ਚਾਹਤੀ ਅਗਰ ਚਾਹੁੰਦੀ ਹੈ ਨਹੀਂ, ਇਹ ਭਰਮ ਦਾ ਪ੍ਰੇਗੜਾ। ते इस प्रकार कह रहे हैं रजमें सर्व सीप मह रूपा, रूपा नाम चांदी है, ਕਿ ਜਿਵੇਂ ਇਹ ਕਰਤ ਹੈ
ਭੁੱਖਣ ਹਿਮਕੈ ਅਨਰੂਪਾ।
ਧੰਨ ਭਾਈ ਦਇਆ ਸਿੰਘ ਜੀ, ਏਡਾ ਵੱਡਾ ਬ੍ਰਹਮ ਗਿਆਨ ਦਾ ਭੰਡਾਰਾ ਅਨੰਦਪੁਰ ਸਾਹਿਬ ਖੋਲਿਆ ਹੋਇਆ। ਧੰਨ ਧੰਨ ਦੇ ਯੋਗ ਭਾਈ ਦਇਆ ਸਿੰਘ ਜੀ ਤੇ ਹੁਣ ਵਾਲੇ ਸਾਡੇ ਗਿਆਨੀਆਂ ਨੂੰ ਕੀ ਗਈ ਹੈ ਜਿਹੜੇ ਕਿ ਇਹਦੇ ਬਾਹਣ ਬਾਅਦ ਇਹ ਦਸੇ ਅਧਿਆਵਾਂ ਦੀ ਨਾ ਇੱਕ ਚੁਟਕੀ ਭਰ ਕੇ ਐਡ ਆ ਦਿੰਦੇ, ਕਹਿੰਦੇ ਇਹਦੀ ਲੋੜ ਨਹੀਂ ਕਰਦਾ ਜੀ, ਕਿਉਂ ਕਰਨੀ ਨਹੀਂ ਆਉਂਦੀ। ਹੰਗਤਾ ਅੰਦਰ ਹੈ ਵੀ ਮੈਂ ਗਿਆਨੀ ਹਾਂ, ਕਥਾ ਆਉਂਦੀ ਨਹੀਂ, ਇੱਕ ਗੱਲ ਦੇ ਨਾਲ ਹੀ ਉਹਨਾਂ ਦੀ ਹੰਗਤਾ ਵੀ ਪੂਰੀ ਜਾਂਦੀ ਹੈ। ਇਹ ਜੀ ਬਾਹਣ ਬਾਅਦ ਅਸੀਂ ਤਾਂ ਨਹੀਂ ਗੱਲ ਕਰਦੇ, ਨਾਲੇ ਬੜੇ ਪੂਰਨ ਖਾਲਸੇ ਨੂੰ ਬਣਦੇ, ਨਾਲੇ ਮਹਾਨਤਾ ਰਹਿ ਗਈ ਆਪਣੀ, ਇੱਜ਼ਤ ਰਹਿ ਗਈ ਆਪਣੀ, ਪਤਾ ਨਹੀਂ ਚੱਲਿਆ ਵੀ ਇਹਦੀ ਕਥਾ ਆਉਂਦੀ ਹੈ ਜਾਂ ਨਹੀਂ। ਇਸ ਕਰਕੇ ਸਾਸ ਜੀ ਭਾਈ ਦਇਆ ਸਿੰਘ ਕੋਈ ਬ੍ਰਾਹਮਣ ਸੀ ਵੀ ਜਿਹੜਾ ਉਹ ਬਾਹਣ ਬਾਅਦ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਉਂ ਕਥਾ ਕਰਾਈ ਗਈ ਹੈ? ਖਾਲਸੇ ਦੇ ਭਲੇ ਵਾਸਤੇ, ਗਿਆਨ ਦੇਣ ਵਾਸਤੇ। ਤੋ ਇਸ ਪ੍ਰਕਾਰ ਕਹਿੰਦੇ ਜਿਵੇਂ ਸੋਨੇ ਦੇ ਗਹਿਣਿਆਂ ਵਿੱਚ ਹੈ ਤਾਂ ਸਾਰਾ ਸੋਨਾ ਹੀ, ਲੇਕਿਨ ਗਹਿਣਾ ਨਾਮ ਕਲਪਤ ਹੈ, ਸੰਜਾਰੇ ਪੁੱਛੋ ਕੀ ਹੈ, ਅਲੰਕਾਰ ਮਿਲ ਥੈਲੀ ਹੋਈ ਹੈ, ਕਟਾਲੀ 'ਚ ਪਾ ਕੇ ਢਾਲਦੀ ਹੈ ਸਾਰਾ ਸੋਨਾ ਹੀ ਰਹਿ ਜਾਂਦਾ। ਮੁੰਦਰੀ ਕੜੇ ਵਾਲੀਆਂ ਕਿੱਧਰ ਗਈਆਂ? ਸੋਨਾ ਹੀ ਸੀ ਸਾਰਾ। ਇਹ ਸਾਰਾ ਸੰਸਾਰ ਬ੍ਰਹਮ ਦਾ ਰੂਪ ਹੈ, ਵੱਖਰੇ ਵੱਖਰੇ ਸ੍ਰੀ ਗਹਿਣੇ ਦੀ ਨਿਆਂ ਬਣੇ ਹੋਏ, ਗਹਿਣਾ ਕਲਪਤ ਸੋਨਾ ਸੱਤ ਹੈ, ਬ੍ਰਹਮ ਸੱਤ ਹੈ, ਇਹ ਸਭ ਕਲਪਤ ਹੈ ਉਹਦੇ ਵਿੱਚ। ਅਤੇ ਇਸ ਪ੍ਰਕਾਰ ਹੇਮ ਨਾਮ ਸੋਨੇ ਦਾ ਹੈ, ਭੁੱਖ ਨਾਮ ਗਹਿਣੇ ਦਾ ਹੈ। ਅਤੇ ਇਸ ਪ੍ਰਕਾਰ ਹੈ ਜਿਵੇਂ ਜੀ ਉਹਨਾਂ ਦੇ ਵਿਖੇ, ਉਹਨਾਂ ਦੇ ਵਿਖੇ ਦਾ ਅਰਥ ਹੈਗਾ ਕਿ ਵਿੱਚ ਉਹਨਾਂ ਦੇ ਅਨਰੂਪਾ, ਉਹ ਸੋਨੇ ਦਾ ਹੋਰ ਰੂਪ ਦਿਸਣ ਲੱਗ ਗਿਆ। ਕੀ ਦਿਸਣ ਲੱਗ ਗਿਆ? ਇਹ ਵਾਲੀਆਂ ਹਨ, ਇਹ ਕਾਂਟੇ ਹਨ, ਇਹ ਚੂੜੀਆਂ ਹਨ, ਹੈ ਤਾਂ ਸੋਨੇ, ਉਹ ਕਲਪਤ ਹੈ। ਇਸੇ ਤਰ੍ਹਾਂ ਆਤਮਾ ਦੇ ਵਿੱਚ ਦੇਹ ਪਾਤ ਸਾਰੇ ਜਿਹੜੇ ਹਨ, ਸੰਸਾਰ ਕਲਪਤ ਹੈ।
ਆਤਮ ਸਤ ਰੂਪ
ਸੋਨੇ ਦੀ ਗਿਆਨੀ ਆਤਮਾ ਜਿਹੜੀ ਹੈ ਇਹ ਉਹ ਦੇਹ ਦੇ ਵਿੱਚ, ਜਿਵੇਂ ਗਹਿਣੇ ਦੇ ਵਿੱਚ ਸੋਨਾ ਸੱਤ ਹੈ, ਦੇਹ ਦੇ ਵਿੱਚ ਆਤਮਾ ਸੱਤ ਹੈ।
ਦੇਹਾਦਿਕ ਪਰਪੰਚ ਪਸਾਰਾ,
ਦੇਹ ਆਦਿਕ ਜਿਹੜੀਆਂ ਨੇ ਪਰਪੰਚ, ਪਰਪੰਚ ਪਰ ਵਿਸ਼ੇਸ਼ ਕਰਕੇ ਪੰਚ, ਪੰਜ ਦਾ ਬਣਿਆ ਹੋਇਆ। ਪੰਜ ਚੀਜ਼ਾਂ ਕਿਹੜੀਆਂ? ਨਾਮ ਤੇ ਰੂਪ ਮਾਇਆ ਦੀਆਂ ਦੋ ਅੰਸਾਂ, ਸੱਤ ਚੇਤਨ ਅਨੰਦ ਬ੍ਰਹਮ ਦੀਆਂ ਅੰਸਾਂ, ਇਹ ਪੰਜ ਨੂੰ ਮਿਲਾ ਕੇ ਪਰਪੰਚ ਬਣਿਆ। ਇਹਨੂੰ ਪਰਪੰਚ ਕਹਿੰਦੇ ਨੇ, ਪੰਜ ਚੀਜ਼ਾਂ ਦਾ ਬਣਿਆ ਹੋਇਆ। ਵਿਸ਼ੇਸ਼ ਕਰਕੇ ਇਹ ਦੇਹ ਆਤਮ ਪ੍ਰਪੰਚ ਮਿਥਿਆ ਹੈ,
ਇਹ ਮਤਾਤ ਮਿਥਿਆ ਕਰਨ ਵਿਚਾਰ।
ਇਉਂ ਫਿਰ ਸੱਤ ਦੇ ਅਸੱਤ ਦਾ ਨਿਰਣਾ ਕਰਨਾ ਕਿ ਦੇਹ ਝੂਠੀ ਹੈ, ਜੇ ਸੱਚੀ ਹੁੰਦੀ ਤਾਂ ਸਿਵਿਆਂ ਦੇ ਅੰਦਰ ਬਚਦੀ ਨਾ, ਕਬਰਾਂ ਦੇ ਅੰਦਰ ਨਾ ਜਾਂਦੀ। ਆਤਮਾ ਨਹੀਂ ਕਬਰਾਂ 'ਚ ਜਾਂਦੀ, ਆਤਮਾ ਨਹੀਂ ਸਿਵਿਆਂ 'ਚ ਜਾਂਦੀ। ਨੈਣਾ ਸ਼ਦੰਤੀ ਸ਼ਾਸਤਰਾਂ ਨੇ ਮਿਹਨਤ ਹੰਤੀ ਪਾਵਕਾ, ਅਰਜਨ ਮਾਵੇਂ ਥੋੜ੍ਹੀ ਜਿਹਾ ਭਗਵਾਨ ਕ੍ਰਿਸ਼ਨ ਨੇ ਇਹਨੂੰ ਅੱਗ ਸਾੜ ਨਹੀਂ ਸਕਦੇ, ਸ਼ਸਤਰ ਕੱਟ ਨਹੀਂ ਸਕਦੇ, ਇਸ ਦਾ ਰੂਪ ਹੈ ਆਤਮਾ। ਅਤੇ ਇਸ ਪ੍ਰਕਾਰ ਇਸ ਦਾ ਤਦ ਮਿਥਿਆ ਦਾ ਵਿਵੇਚ ਨਿਰਣਾ ਕਰੇ ਜੀ
ਸਾਧਨ ਵਿਵੇਕ ਵਿਚਾਰ।
ਇਹ ਵਿਚਾਰ ਨਾ ਕਰੋ ਭਾਈ ਦਇਆ ਸਿੰਘ ਕਹਿੰਦੇ, ਇਹ ਦੂਸਰਾ ਸਾਧਨ ਹੈ ਵਿਵੇਕ ਕਹਿੰਦੇ ਨੇ। ਇਹ ਵਿਵੇਕ ਦੇ ਅਰਥ ਕੀਤੇ ਹੁਣ ਤੱਕ, ਵੈਰਾਗ ਪਹਿਲੇ ਨੰਬਰ 'ਤੇ, ਵਿਵੇਕ ਦੂਜੇ ਨੰਬਰ 'ਤੇ, ਹੁਣ ਤੀਸਰਾ ਸਾਧਨ ਚੱਲਿਆ ਹੈ ਜੀ
ਜਿਤ ਜਿਤਕ ਵਾਸਨਾ ਮਨ ਮੈਂ
ਜੁੜੇ। ਇਹ ਤੀਸਰਾ ਸਾਧਨ ਹੈ, ਇਹ ਇਸਦਾ ਨਾਮ ਹੈ ਖੱਟ ਸੰਮਤੀ, ਇਹਦਾ ਨਾਮ ਹੈ ਤੀਸਰੇ ਸਾਧ। ਖੱਟ ਦਾ ਅਰਥ ਹੁੰਦਾ ਛੇ, ਜਿਹਦੇ 'ਚ ਛੇ ਤਰ੍ਹਾਂ ਦੇ ਪਦਾਰਥ, ਛੇ ਤਰ੍ਹਾਂ ਦੀ ਵਿਚਾਰ ਹੈ ਇਹਦੇ ਵਿੱਚ, ਉਹ ਇਕੱਲੇ ਇਕੱਲੇ ਦਾ ਨਿਰਣਾ ਕਰਨਗੇ। ਅਤੇ ਜਿਤਕ ਵਾਸਨਾ ਮਨ ਹੈ ਜੋਏ, ਇੱਕ ਵਾਸਨਾ ਨਹੀਂ ਹੈ ਮਨ ਵਿੱਚ, ਕਿਤੇ ਇੱਕੋ ਵਾਸਨਾ ਥੋੜ੍ਹੀ ਹੁੰਦੀ ਹੈ, ਸੈਂਕੜੇ ਹਜ਼ਾਰਾਂ ਇੱਕ ਦਿਨ ਵਿੱਚ ਉੱਠਦੀਆਂ। ਇਹ ਜਿਹੜੀਆਂ ਵਾਸਨਾਵਾਂ ਹਨ ਜਿਤਕ ਜਿੰਨੀਆਂ ਨੇ ਮਨ ਦੇ ਅੰਦਰ,
ਤਿਆਗਣ ਤਿਨ ਹੋ ਨਾਮ ਸੰਗ ਹੋਏ,
ਇਹਨਾਂ ਸਾਰੀਆਂ ਵਾਸਨਾਵਾਂ ਦਾ ਤਿਆਗ ਕਰਨਾ ਇਹਦਾ ਨਾਮ ਸੰਗ ਹੈ। ਸਾਮ ਦਾਨ ਸ਼ਰਧਾ ਤੀਸਰੀ, ਸਮਾਧਾਨ ਅਪਰਾਮ, ਖਟੀ ਦੀ ਦੀਕਸ਼ਾ ਜਾਣੀ ਹੈ, ਬਿਹਨ ਬਿਹਨ ਜੇ ਨਾਮ, ਇਹ ਭਿੰਨ ਭਿੰਨ ਨਾਂ ਦੇ ਛੇ ਨੇ। ਉਹ ਖੱਟ ਸੰਮਤੀ ਚੱਲ ਰਹੀ ਹੈ, ਪਰ ਊਂ ਇੱਕ ਸਾਧਨ ਹੈ ਖੱਟ ਸੰਮਤੀ। ਖੱਟ ਸੰਮਤੀ ਵਿੱਚ ਜਿਹੜੇ ਛੇ ਹਨ ਉਹਨਾਂ ਦੀ ਵਿਆਖਿਆ ਹੈ, ਇਹਦਾ ਨਾਮ ਹੈ ਸਾਮ। ਹੁਣ ਅੱਗੇ ਦਮ ਦੱਸਣਗੇ ਜੀ
ਵਿਸ਼ਿਆਂ ਸਭ ਦੇ ਰੁਕੇ ਰਕੀਕ।
ਫਿਰ ਵਿਸ਼ਿਆਂ ਦੇ ਵਿੱਚ ਜਾਣ ਤੋਂ ਆਪਣੀ ਇੰਦਰੀਆਂ ਨੂੰ ਰੋਕ ਲੈਣਾ, ਜਿਵੇਂ ਘੋੜੇ ਦਾ ਲਗਾਮ ਖਿੱਚ ਲਈਦਾ, ਨੇਤਰਾਂ ਨੂੰ ਪ੍ਰਾਏ ਸ਼ੁਰੂ ਦੇ ਲਵਾਏ ਮਾਰ ਨਹੀਂ ਹੋਣ ਦੇਣਾ, ਕੰਨਾਂ ਨੂੰ ਨਿੰਦਿਆ ਵਾਲੇ ਪਾਸੇ ਨਹੀਂ ਜਾਣ ਦੇਣਾ, ਜੀਵ ਨੂੰ ਝੂਠ ਵਾਲੇ ਪਾਸੇ ਨਹੀਂ ਜਾਣ ਦੇਣਾ, ਹੱਥਾਂ ਪੈਰਾਂ ਦੇ ਚੋਰੀ ਜਾਰੀ ਆਦਿ, ਇਹਨਾਂ ਰਕੀਕ ਇੰਦਰੀਆਂ ਮਾੜੇ ਪਾਸੇ ਤੋਂ ਰੋਕ ਲੈਣੀਆਂ, ਇਹਦਾ ਨਾਮ ਦਮ ਹੈ, ਸਾਮ ਦਮ। ਤੀਸਰੀ ਸ਼ਰਧਾ ਹੋਏਗੀ
ਇਹ ਦਮ ਨਾਮ ਕਹਿ ਮਤ ਨੀਕ।
ਇਹ ਜਿਹੜੇ ਭਾਈ ਬੁੱਧੀਮਾਨ, ਇਹ ਦਮ ਕਹਿੰਦੇ ਨਾਮ ਕਹਿ ਮਤ ਨੀਕ, ਜਿਹਨਾਂ ਦੀ ਨੀਕ ਸੁੰਦਰ ਮਤ ਹੈ, ਜਿਹੜੇ ਵਿਦਵਾਨ ਉਹ ਇਹ ਹਿੰਸਾ ਕਹਿੰਦੇ ਹਨ।
ਪ੍ਰਾਪਤ ਭਏ ਆਨ ਗਲ ਵਿਸੈ,
ਤੇ ਵਿਸ਼ੇ ਕਿਤੇ ਪ੍ਰਾਪਤ ਹੋ ਗਏ ਹੋਣ, ਉਹ ਫਿਰ ਵੀ ਬਾਸ਼ਨਾ ਫੁਰੇ ਮਨ, ਇਕਾਂਤ ਦੇਸ਼ ਵੀ ਹੋਵੇ, ਵਿਸ਼ੇ ਵੀ ਪ੍ਰਾਪਤ ਹੋ ਗਏ ਹੋਣ ਪਰ ਭੋਗਣ ਦੀ ਇੱਛਾ ਨਾ ਹੋਵੇ, ਤੇ ਇਸ ਪ੍ਰਕਾਰ ਦਾ ਸਬਰ ਸੰਤੋਖ ਹੈ।
ਅੰਗੀਕਾਰ ਕਰੇ ਉਹਨਾਂ
ਨੂੰ ਅੰਗੀਕਾਰ ਨਾ ਕਰੇ, ਇਹ ਤੀਸਰਾ ਸਾਧਨ ਦੱਸਣਗੇ ਵੀ ਉਹ ਪ੍ਰਾਪਤ ਹੈ। ਇਹਦਾ ਨਾਮ ਉਪਰਾਮਤਾ ਹੈ, ਸਾਮ ਦਮ, ਤੇ ਇਹ ਉਪਰਾਮਤਾ ਹੈ ਜੀ।
ਸੀਤ ਉਸਨ ਆਦਿਕ ਦੁੱਖ ਸਾਰੇ,
ਤੇ ਸੀਤ ਠੰਡ ਗਰਮੀ ਭੁੱਖ ਪਿਆਸ ਇਤਿਹਾਸ ਜਿਹੜੇ ਦੁੱਖ ਹਨ,
ਤਿੱਖਿਆ ਨਾਮ ਸਹਿਤ ਤਿੱਖਿਆ ਨਾਮ ਵਿਚਾਰੇ,
ਇਹ ਉਹਨੂੰ ਤਿਤਿਕਸ਼ਾ ਕਰਦੀ ਹੈ। ਪ੍ਰਤੀਕਸ਼ਾ ਵਿਅਕਤੀ ਹੁੰਦੀ ਹੈ ਕਿ ਜਾਣ ਬੁੱਝ ਕੇ ਭੁੱਖੇ ਨਹੀਂ ਰਹਿਣਾ, ਭੁੱਖਾ ਰਹਿਣਾ ਪਹਿਲੇ ਕਲਪਣਾ ਨਾ ਹੋਣਾ, ਜਾਣ ਬੁੱਝ ਕੇ ਧੁੱਪੇ ਨਹੀਂ ਖੜਨਾ, ਧੁੱਪੇ ਖੜਨ ਪਹਿਲੇ ਕਲਪਣਾ ਨਾ ਹੋਣਾ, ਪ੍ਰਤੀਕਸ਼ਾ ਵਿਅਕਤੀ ਵਾਲਾ ਕਰ ਸਕਦਾ ਹੈ, ਦੂਸਰਾ ਨਹੀਂ ਕਰ ਸਕਦਾ। ਕੋਈ ਇਸ ਕਰਕੇ ਇਹਨਾਂ ਦੇ ਵੱਖਰੇ ਵੱਖਰੇ ਨਾਮ, ਇਹ ਪ੍ਰਤੀਕਸ਼ਾ ਵਿਅਕਤੀ ਹੈ ਜੇ
ਇਸ਼ਟ ਦੇਵ ਮੈਂ ਹਿਰਦੇ ਲਗਾਏ,
ਇਸ਼ਟ ਦੇਵ ਦੇ ਵਿੱਚ ਆਪਣੇ ਮਨ ਨੂੰ ਕੈਸਾ ਲੱਗੇ, ਪੂਰਨ ਤੌਰ ਤੇ ਵਿਸ਼ਵਾਸ ਹੋ ਜਾਏ।
ਸਮਾਧਾਨ ਇਸ ਨਾਮ ਗਾਏ,
ਇਹਦਾ ਨਾਮ ਸਮਾਧਾਨ, ਸਮਾਧਾਨ ਹੈ। ਹਾਂਜੀ,
ਗੁਰੂ ਬਚਨ ਪਰ ਸੱਚ ਪ੍ਰਤੀਤ,
ਗੁਰੂ ਦੇ ਬਚਨਾਂ ਤੇ ਸੱਚ ਪ੍ਰਤੀਤ ਹੋਣੇ।
ਸਰਦਾ ਨਾਮ ਕਹਿ ਸੁਧ ਚੀਤ,
ਇਹ ਸੁਭ ਵਿਚਾਰ ਵਾਲੇ ਇਹਨੂੰ ਸ਼ਰਧਾ ਕਹਿੰਦੇ ਹਨ।
ਖਸ਼ਟ ਸੰਪਦਾ ਭਣੀ ਸੁਣਾਏ,
ਹੁਣ ਇੱਥੇ ਕਹਿੰਦੇ ਹੈ ਵੀ ਇਹ ਛੇ ਜਿਹੜੀ ਖੱਟ ਸੰਮਤੀ ਉਹਦੀ ਵਿਆਖਿਆ ਕੀਤੀ ਹੈ, ਤੇ ਫਿਰ ਦੇਖੋ ਸਾਮ ਦਮ ਸ਼ਰਧਾ, ਤੀਸਰੀ ਸਮਾਧਾਨ ਅਪਰਾਮ, ਖਟਿਤ ਤਿਕਸ਼ਾ ਜਾਣੀਆਂ ਭਿੰਨ ਭਿੰਨ ਜੇ ਨਾਮ, ਵੈਰਾਗ ਵਿਵੇਕ ਖੱਟ ਸੰਮਤੀ, ਉੱਧਰ ਤੀਸਰਾ ਸਾਧਨ, ਤੀਸਰੇ ਸਾਧਨ ਦੇ ਵਿੱਚ ਛੇ ਖੱਟ ਸੰਮਤੀ ਦੀ ਵਿਆਖਿਆ। ਧੰਨ ਭਾਈ ਦਇਆ ਸਿੰਘ ਸਾਹਿਬ, ਐਸੇ ਗੂੜ ਗਿਆਨ ਦੀ ਗੱਲ ਕੋਈ ਬ੍ਰਹਮ ਗਿਆਨ ਨਹੀਂ ਕਰ ਸਕਦਾ ਕੋਈ ਦੂਸਰਾ। ਹਾਂਜੀ,
ਸਾਧਨ ਤ੍ਰਿਤੀਏ ਦੇ ਹੋਏ ਆਏ,
ਇਹ ਤੀਸਰਾ ਸਾਧਨ ਹੈ ਜਿਹੜਾ ਦੱਸਿਆ ਹੈ,
ਸ਼ੁੱਧ ਤ੍ਰਿਖਤ ਗੋਆਨੇ।
ਹੁਣ ਦੱਸਦੇ ਨੇ ਵੈਰਾਗ ਵਿਵੇਕ ਖੱਟ ਸੰਮਤੀ ਤੇ ਮੋਹ ਇੱਛਾ, ਚੌਥਾ ਸਾਧਨ ਦੱਸਣਗੇ ਕਿਵੇਂ। ਜਿਵੇਂ ਭੁੱਖਾ ਤੇ ਪਿਆਸਾ ਬੰਦਾ, ਉਹਨੂੰ ਹੋਰ ਕੁਝ ਨਹੀਂ ਚਾਹੀਦਾ, ਅੰਨ ਤੇ ਪਾਣੀ ਚਾਹੀਦਾ, ਭੁੱਖੇ ਨੂੰ ਅੰਨ ਤੇ ਪਿਆਸੇ ਨੂੰ ਪਾਣੀ, ਉਹਨੂੰ ਕੋਈ ਹੋਰ ਚੀਜ਼ ਦੀਏ ਉਹਦੀ ਰੁਚੀ ਨਹੀਂ ਹੈ। ਤੇ ਇਸੇ ਪ੍ਰਕਾਰ ਇਹ ਪ੍ਰਮਾਣ
ਪੱਤਰ
ਉਹਨੂੰ ਪ੍ਰਾਣੀ ਨੂੰ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ, ਜਿਹਨੂੰ ਪਿਆਸ ਲੱਗੀ ਹੈ ਪਾਣੀ ਤੋਂ ਬਿਨਾਂ ਕੁਛ ਚੰਗਾ ਨਹੀਂ ਲੱਗਦਾ, ਭੁੱਖ ਵਾਲੇ ਨੂੰ ਰੋਟੀ ਤੋਂ ਬਿਨਾਂ ਕੁਛ ਚੰਗਾ ਨਹੀਂ ਲੱਗਦਾ।
ਪ੍ਰਾਪਤ ਕਾਂਖਾ,
ਜਿਹਨਾਂ ਨੂੰ ਇਸੇ ਤਰ੍ਹਾਂ ਸਾਚੇ ਨਾਮ ਕੀ ਲੱਗ ਗਿਆ, ਭੂਖ ਦੱਸ ਤੇਰੇ ਕੀ ਪਿਆਸ ਨਾਮ ਲੱਗ ਗਈ, ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ, ਪਰਮਾਤਮਾ ਦੇ ਦਰਸ਼ਨ ਚਾਹੀਦੇ ਹੈ, ਉਹਦਾ ਨਾਮ ਚਾਹੀਦਾ, ਤੇ ਆਤਮਾ ਦੀ ਪ੍ਰਾਪਤੀ ਵਾਸਤੇ ਹੀ ਕਾਂਖਾ ਦੀ ਇੱਛਾ ਹੋਵੇ।
ਨਾਮ ਮੁਖਤਾ ਇਸ ਕੋ ਭਾਖਾ,
ਇਹਦਾ ਨਾਮ ਮੁਖਤਾ ਹੈ। ਵੈਰਾਗ ਵਿਵੇਕ ਖੱਟ ਸੰਬੰਧੀ ਮੁੱਖ ਇੱਛਾ। ਆਪ ਜਿਹੜੇ ਸਰੋਤਾ ਜਨ ਪਿੱਛੋਂ ਬੰਨ ਕੇ ਸੁਣ ਰਹੇ ਹੋ ਤੇ ਗੂੜ੍ਹ ਭਾਸ਼ਾ ਗੂੜ੍ਹ ਸਿਧਾਂਤ ਹੋਣ ਕਰਕੇ ਤੇ ਅੱਜ ਛੇਵਾਂ ਦਿਨ ਹੈ ਕੋਈ ਅਧਿਆਇ, ਇਹ ਤਾਂ ਨਹੀਂ ਤਾਂ 12 ਅਧਿਆਇ ਹੋ ਜਾਂਦੇ ਨੇ ਇੱਕ ਹਫ਼ਤੇ ਦੇ ਵਿੱਚ, ਇੱਕ ਦਿਨ 2 ਅਧਿਆਇ ਵੀ ਹੋ ਜਾਂਦੇ। ਪਰ ਇਸ ਕਰਕੇ ਇਹ ਹੁਣ ਸਹਿਜ ਕਿਰਪਾ ਬੜੇ ਵਕਤ ਲਈ ਹੈ, ਜਿਸ ਤਰ੍ਹਾਂ ਦੀ ਵਿਚਾਰ ਹੋਵੇ ਉਹਨਾਂ ਉਹ ਦਾ ਸਮਾਂ ਲਾਇਆ ਜਾਂਦਾ ਹੁੰਦਾ। ਸੋ ਇਸ ਪ੍ਰਕਾਰ ਮਹਾਂਪੁਰਖਾਂ ਦੇ ਨਾਲ ਮੈਂ ਪਤਾ ਕਰਾਉਂਦਾ ਰਿਹਾ, 3-3 ਅਧਿਆਇ ਇੱਕ ਦਿਨ ਚ ਕਰਦੇ ਸੌਖੇ ਜਮਾਨੇ ਜਿਹੜੇ। ਇਸ ਕਰਕੇ ਇਹ ਚੌਥਾ ਸਾਧਨ ਵਿਰਾਗ ਵਿਵੇਕ ਖੱਟ ਸੰਬੰਧੀ ਮੁੱਖ ਇੱਛਾ। ਹਾਂਜੀ ਅੱਗੇ ਚਲੋ।
ਜਾਪੇ ਚਾਰੋ ਸਾਧਨ ਪਾਏ,
ਜਦੋਂ ਇਹ ਚਾਰੇ ਸਾਧਨ ਪ੍ਰਾਪਤ ਹੋ ਜਾਣਗੇ
ਸਤਿਗੁਰ ਸਰਨ ਰਹੇ ਅਧਿਕਾਰੇ,
ਫਿਰ ਜਾਵੇ ਸਤਿਗੁਰੂ ਦੀ ਸ਼ਰਨ ਦੇ ਵਿੱਚ, ਫਿਰ ਜਾਵੇ ਗਿਆਨ ਲੈਣ ਵਾਸਤੇ ਕਿ ਭਾਂਡਾ ਤਿਆਰ ਹੈ ਜੀ, ਹੁਣ ਤੁਸੀਂ ਇਹਦੇ ਵਿੱਚ ਗਿਆਨ ਦੀ ਵਸਤੂ ਪਾ ਦਿਓ।
ਬ੍ਰਾਹਮਣ ਬੇਸਤੀ ਤੇ ਬ੍ਰਹਮ ਸਰੋਤਰੀ ਗੁਰੂ,
ਗਾਂ ਫਿਰ ਗੁਰੂ ਕੈਸਾ ਹੋਵੇ, ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਹੋਵੇ। ਹੁਣ ਇਕੱਲੇ ਸਰੋਤਰੀ ਗੁਰੂ ਨੇ ਜਿਹੜੇ ਸਰੋਤਰੇ ਰੱਖਣ ਹੱਟ ਵਿੱਚ ਬ੍ਰਹਮ ਸਰੋਤਰੀ ਬ੍ਰਹਮ ਤਾਂ ਸ਼ਬਦ ਇਹਨਾਂ ਨੇ ਕਿਹਾ। ਤੋ ਇਸ ਪ੍ਰਕਾਰ ਸਾਧਨ ਜੀ ਬ੍ਰਹਮ ਸਰੋਤਰੀ ਬ੍ਰਹਮ ਰੇਸ਼ਟੀ ਇਹ 2 ਤਰ੍ਹਾਂ ਦਾ ਜਿਹਦੇ 'ਚ ਗੁਣ ਹੋਵੇ।
ਸਰੋਤਰੀ ਬ੍ਰਹਮ ਨਿਸ਼ਟੀ ਗੁਰਪੂਰਾ,
ਜਿਹੜਾ ਬ੍ਰਹਮ ਸਰੋਤਰੀ ਭਾਵੇਂ ਠੀਕ ਹੈ ਆਪਣੀ ਥਾਂ ਤੇ ਉਹ ਪੂਰਾ ਹੈ।
ਇਸ ਤੇ ਜਿਹਦੇ
ਵਿੱਚ ਦੋਨੇ ਹੁਣ ਬ੍ਰਹਮ ਸਰੋਤਰੀ ਵੀ ਹੋਵੇ ਬ੍ਰਹਮਨਿਸ਼ਟੀ ਵੀ ਹੋਵੇ, ਕਹਿੰਦੇ ਉਹ ਤੋਂ ਪੂਰਨ ਪਦ ਪ੍ਰਾਪਤ ਹੋ ਸਕਦਾ ਹੈ।
ਕੇਵਲ ਸਰੋਤਰੀ ਤੇ ਕਲਿਆਣ
ਤੇ ਕੇਵਲ ਸਰੋਤਰੀ ਤੇ ਕਲਿਆਣ ਜੇ ਕਹੀਏ ਵੀ ਕੇਵਲ ਸਰੋਤਰੀ ਹੋਵੇ ਬ੍ਰਹਮਨਿਸ਼ਟੀ ਨਾ ਹੋਵੇ। ਉਹ ਕੀ ਹਨ ਅੱਗੇ ਦੱਸ ਦੇਣਗੇ, ਬ੍ਰਹਮਨਿਸ਼ਟੀ ਕੌਣ ਬ੍ਰਹਮ ਸਰੋਤਰੀ ਕੌਣ ਹੈ।
ਪਾਏ ਗਿਆਨ ਹੋਵੇ ਦੁੱਖ ਹਾਨ,
ਤੇ ਉਹ ਫਿਰ ਪਾਏ ਉਦੋਂ ਗਿਆਨ ਨਹੀਂ ਪ੍ਰਾਪਤ ਹੋਊਗਾ, ਅਗਿਆਨ ਦਾ ਨਾਸ਼ ਨਹੀਂ ਹੋਊਗਾ, ਕਲਿਆਣ ਪ੍ਰਾਪਤ ਨਹੀਂ ਹੋਊਗੀ। ਕਿਉਂ? ਉਹ ਪੂਰਾ ਗੁਰੂ ਨਹੀਂ ਹੈ। ਹਾਂ,
ਕੇਵਲ ਬ੍ਰਹਮ ਨਿਸ਼ਟੇ ਨਾਹੀ,
ਕੇਵਲ ਬ੍ਰਹਮ ਨਿਸ਼ਟੇ ਨਾ ਹੋਵੇ, ਕੇਵਲ ਬ੍ਰਹਮ ਸਰੋਤਰੀ ਆ, ਦੋਨੇ ਗੁਣ ਇਕੱਠੇ ਇੱਕ ਚ ਹੋਣ ਤੇ ਉਹ ਅੱਗੇ ਖੋਲਣਗੇ ਇਹਨਾਂ ਗੱਲਾਂ ਨੂੰ। ਸਤਾਈ ਸਿਮਰਤੀਆਂ ਸਭ ਪੜ੍ਹ ਲਏ ਤੇ ਇਸ ਪ੍ਰਕਾਰ ਜਿਹੜਾ ਵਿਦਵਾਨ ਹੈ
ਬ੍ਰਹਮ ਸਿੱਖਿਆ,
ਬ੍ਰਹਮ ਦੀ ਸਿੱਖਿਆ ਕਾਰ ਹੋਈ, ਪੜ੍ਹ ਲਿਆ ਬਹੁਤ ਉਸਨੇ ਤੇ ਇਸ ਪ੍ਰਕਾਰ ਫਿਰ ਬ੍ਰਹਮ ਸਰੋਤਰੀ ਤਾਂ ਹੈਗਾ ਪਰ ਬ੍ਰਹਮ ਦੇਸ਼ ਦੀ ਨਹੀਂ ਹੈ, ਇਸ ਕਰਕੇ ਉਹ ਕਲਿਆਣ ਨਹੀਂ ਕਰ ਸਕਦਾ ਸਿੱਖ ਦੇ।
ਸੋ ਸਰੋਤਰੀ ਸਸਰੇ ਕਾ ਦੂਰ,
ਹਾਂ ਉਹਦੇ 'ਚ ਇੱਕ ਗੁਣ ਹੈ ਵੀ ਪੜ੍ਹਿਆ ਹੋਇਆ ਵਿਦਵਾਨ ਹੈ, ਜਿਗਿਆਸੂ ਦਾ ਸੰਸਾਧਨ ਵਿਅਕਤ ਕਰ ਦੂਗਾ ਕਿਉਂਕਿ ਉਹਦੇ ਕੋਲ ਵਿਦਿਆ ਦਾ ਬਲ ਹੈ, ਲੇਕਿਨ ਕਲਿਆਣ ਨਹੀਂ ਕਰ ਸਕਦਾ ਕਿਉਂਕਿ ਉਹਦੀ ਤਾਂ ਖੁਦ ਨਹੀਂ ਬਣੀ, ਕਲਿਆਣ ਉਹਨੇ ਕੀ ਕਰਨੀ ਹੈ।
ਹੋਏ ਨਾਨਕ ਪਾਪਾ ਪੂਰ,
ਕਿਉਂਕਿ ਉਸ ਹੋਏ ਨਾਨਕ ਪੂਰ ਪੂਰ ਸ਼ਬਦ ਹੋਏ ਨਾ ਆਤਮ, ਉਹਨੂੰ ਆਤਮਾ ਜਿਹੜਾ ਪਰਿਪੂਰਨ ਕਰਕੇ ਨਹੀਂ ਦੇਖਿਆ, ਉਸਨੇ ਅਨੁਭਵ ਨਹੀਂ ਹੋਇਆ।
ਸਰਤਾ ਕਾਰ ਉਤਰ ਨਿਹਾਲ,
ਇਹਦਾ ਹੁਣ ਪ੍ਰਮਾਣ ਦਿੰਦੇ ਆ ਜਿਵੇਂ ਕੋਈ ਨਦੀ ਦੇ ਪਾਰ ਹੋਣ ਵਾਲਾ ਆ ਜਾਵੇ,
ਆਏ ਭਿੱਖੀ ਬੰਦਾ ਕੰਤਾਰ,
ਆ ਕੇ ਦੇਖਿਆ ਵੀ ਮਲਾਹ ਦਾ ਅੰਨਾ, ਮਲਾਹ ਜਿਹੜਾ ਅੱਖਾਂ ਦਾ ਹੈ ਨਹੀਂ ਉਹਦੇ, ਨਦੀ ਦੇ ਪਾਰ ਹੋਣ ਵਾਲਾ ਆ ਗਿਆ, ਉਹ ਜਿਹੜਾ ਆਪ ਹੀ ਅੰਨਾ ਹੈ ਗਾਂ, ਉਹਨੂੰ ਪਰ ਕਿਨਾਰੇ ਕਿਵੇਂ ਦਿਖਾ ਦੂਗਾ। ਤੇ ਇਹ ਬ੍ਰਹਮ ਸਰੋਤਰੀ ਜਿਹੜਾ ਹੈ ਨਾ ਉਹ ਇਸ ਪ੍ਰਕਾਰ ਹੈ, ਜਾਂ ਵੇਦ ਸ਼ਾਸਤਰ ਇਕੱਲੇ ਪੜ੍ਹ ਲਏ ਉਹ ਇਸ ਪ੍ਰਕਾਰ ਹੈ ਜੀ।
ਪਾਰ ਕਿਨਾਰ ਦ੍ਰਿਸ਼ਟ ਨੇ ਆਵੇ,
ਹਰਲਾ ਕਿਨਾਰਾ ਦ੍ਰਿਸ਼ਟੀ ਨਹੀਂ ਆ ਰਿਹਾ ਹੈ,
ਆਪ ਤਰੈ ਨੇ ਅੰਮ੍ਰਿਤ ਆਵੇ,
ਤੇ ਨਾ ਆਪ ਤਰ ਸਕਦਾ ਨਾ ਦੂਸਰੇ ਤਾਰ ਸਕਦਾ, ਅੰਨਾ ਹੋਣ ਕਰਕੇ।
ਪਿੰਗ ਗੁੰਗ ਹੈ ਕੇਵਟ ਦੂਜਾ,
ਦੂਸਰਾ ਦਾ ਤੇ ਉਹ ਸਮਝ ਲਓ ਵੀ ਅੱਖਾਂ ਤਾਂ ਹੈਗੀਆਂ ਉੱਥੇ, ਲੇਕਿਨ ਪਿੰਗ ਲੈ ਤੇ ਗੁੰਗ ਹੈ, ਤੇ ਉਹ ਚੱਪੂ ਨਹੀਂ ਮਾਰ ਸਕਦਾ। ਮਲਾਹ ਤਾਂ ਹੈ ਪਰ ਉਹ ਵੀ ਪਾਰ ਨਹੀਂ ਕਰ ਸਕਦਾ।
ਸੋਪੇ ਮਿਲੇ ਨਾ ਕਾਰਜ ਪੂਜਾ,
ਉਹਨੂੰ ਵੀ ਮਿਲੇ ਤੇ ਵੀ ਕਾਰਜ ਪੂਜਾ ਹੋ ਨਹੀਂ ਸਕਦਾ, ਪਾਰ ਨਹੀਂ ਲੱਗ ਸਕਦਾ ਹੈ।
ਬ੍ਰਹਮ ਨਿਸ਼ਚ ਤੋਂ ਕਿਮ ਹੋਏ ਗਏ,
ਤੇ ਉਹ ਕਿਸੇ ਤਰ੍ਹਾਂ ਕਰਕੇ ਬ੍ਰਹਮ ਦੇ ਨਿਸ਼ਚਾ ਤਾਂ ਹੋ ਗਿਆ, ਬ੍ਰਹਮ ਨਿਸ਼ਚਿਤ ਹੋ ਗਿਆ। ਨਿਸ਼ਚਿਤ ਦਾ ਅਰਥ ਨਿਸ਼ਚੇ ਵਾਲਾ, ਬ੍ਰਹਮ ਦੇ ਨਿਸ਼ਚਾ। ਬ੍ਰਹਮ ਸਰੋਤੀ ਜੋ ਕੰਨਾਂ ਦੇ ਨਾਲ ਸੁਣਿਆ ਬ੍ਰਹਮ, ਪਰ ਜਿੰਨੀ ਦੇਰ ਤੱਕ ਅਨੁਭਵ ਗਿਆਨ ਨਾ ਹੋਵੇ ਤੇ ਦੋਨੇ ਇਕੱਠੇ ਨਾਲ ਹੋਣ ਕਲਿਆਣ ਨਹੀਂ ਕਰ ਸਕਦਾ। ਸਿੱਖ ਦੀ
ਵੇਦ ਸ਼ਾਸਤਰ ਕੋ ਲਖਤ ਨਾ ਪਾਇਓ,
ਤੇ ਵੇਦ ਸ਼ਾਸਤਰ ਦੀ ਉਲਖਤਾ ਨਹੀਂ ਜਾਣਦਾ ਜਿਹੜਾ ਕੇਵਲ ਪਿੰਗਲੇ ਦੀ ਜਾਣੀ ਹੈ।
ਸੋ ਵੀ ਦੇ ਨਾ ਸਕੇ ਸਰੀਰ,
ਉਹ ਵੀ ਸਿੱਖ ਨੂੰ ਸਰੀਰ ਨਾਲ ਮੁਕਤੀ ਮੁਕਤੀ ਨਹੀਂ ਦੇ ਸਕਦਾ।
ਕਹਿੰਦੇ ਕੀ ਸਮਰੱਥ ਨਾ ਦੇ,
ਤੇ ਕਹਿੰਦੇ ਕੀ ਸਮਰੱਥ ਨਾ ਦੇ, ਉਹਦੇ ਵਿੱਚ ਸਮਰੱਥਾ ਹੀ ਨਹੀਂ ਕਸਮ ਕਰਨ ਦੀ। ਆਪ ਬ੍ਰਹਮ ਨਿਸ਼ਚਿਤ ਤਾਂ ਹੋ ਗਿਆ ਪਰ ਬ੍ਰਹਮ ਸਰੋਤ ਹੀ ਨਹੀਂ ਹੈ। ਉਹ ਵੇਦ ਸ਼ਾਸਤਰ ਦੀ ਸੰਸਿਆ ਦੀ ਨਿਵਿਰਤੀ ਨਹੀਂ ਕਰ ਸਕਦਾ।
ਆਪ ਤਰਨ ਕੋ ਸਮਰੱਥ ਦੋ,
ਤੇ ਆਪ ਤਰਨ ਵਾਸਤੇ ਤਾਂ ਦੋਨੇ ਸਮਰੱਥ ਹੈਗੇ ਪਰ ਸਿੱਖ ਨੂੰ ਨਹੀਂ ਤਾਰ ਸਕਦੇ।
ਅਪਰ ਤਰਾਏ ਸਕੇ ਮੈਂ ਕੋ,
ਉਹ ਦੂਸਰੇ ਨੂੰ ਨਹੀਂ ਤਾਰ ਸਕਦੇ ਹਨ, ਐਸੇ ਕੱਚੇ ਗੁਰੂ ਹਨ।
ਜਾਂਦੇ ਸੁਣੋ ਖਾਲਸਾ ਸਰੋਨਾ,
ਹੁਣ ਭਾਈ ਸਾਹਿਬ ਭਾਈ ਦਾ ਹੁਣ ਕਹਿੰਦੇ ਕਹਿੰਦੇ ਖਾਲਸਾ ਜੀ ਵੀ ਹੁਣ ਤੁਸੀਂ ਕੰਨਾਂ ਦੇ ਨਾਲ ਵੀ ਇਹ ਬਾਤ ਸੁਣੋ ਜਿਹੜੇ ਮੈਂ ਪ੍ਰਮਾਣ ਦਿੱਤੇ ਨਾ ਪਿੱਛੇ, ਇਹ ਹੋਰਾਂ ਮਤਾਂ ਦੇ ਇਸ ਕਰਕੇ ਦਿੱਤੇ ਨੇ ਕਿ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਮਝ ਆ ਜਾਵੇ ਵੀ ਉਹ ਕਹਿੰਦੇ ਹਨ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹ ਕੈਸੇ ਗੁਰੂ ਹਨ ਆਪਣੇ, ਇਹ ਮੈਂ ਪ੍ਰਮਾਣ ਇਸ ਕਰਕੇ ਦਿੰਦੇ
ਹਾਂ।
ਸਾਡੇ ਗੁਰੂ ਸਾਰਿਆਂ ਗੁਣਾਂ ਦਾ ਕਾਰਨ, ਸਾਰੇ ਗੁਣ ਹਨ ਸਾਡੇ ਗੁਰੂ ਦੇ ਵਿੱਚ।
ਸਰੋਤਰੀ ਬ੍ਰਹਮ ਨਿਸ਼ਟੀ ਹਿਤ ਕਾਰੀ,
ਇਹ ਬ੍ਰਹਮ ਸਰੋਤਰੀ ਵੀ ਨੇ, ਬ੍ਰਹਮ ਨਿਸ਼ਟੀ ਵੀ ਨੇ, ਔਰ ਨਾਲ ਕਿਰਪਾ ਕਰਨ ਵਾਲੇ ਨੇ ਕਿ ਸਿੱਖ ਨੂੰ ਕਿਰਪਾ ਕਰਕੇ ਉਤਾਰਦੇ ਨੇ, ਐਸਾ ਗੁਣ ਵੀ ਹੈ ਇਹਨਾਂ ਵਿੱਚ। ਇਹ ਗੁਰੂ ਗੋਬਿੰਦ ਸਿੰਘ ਦਾ ਗੁਣ ਹੈ।
ਕਰੇ ਕਿਰਪਾ ਤੇ ਸ੍ਰੀ ਹਮਾਰੇ,
ਇਹ ਕਿਰਪਾ ਕਰਕੇ ਸਿੱਖ ਦੀ ਸ੍ਰੀ ਦੀ ਮੁਕਤੀ ਕਰ ਦਿੰਦੇ ਨੇ।
ਇਸ਼ਟ ਦੇਵ ਵੀ ਹਮਾਰੇ,
ਇਹੀ ਸਾਡੇ ਇਸ਼ਟ ਹਨ ਸਤਿਗੁਰੂ ਜੀ।
ਸਤਿਗੁਰ ਰੂਪ ਪ੍ਰਤਾਪੀ ਭਾਰੇ,
ਇਹ ਪਰਮੇਸ਼ਰ ਦਾ ਸਾਕਸ਼ਾਤ ਸਰੂਪ ਤੇ ਬੜੇ ਪ੍ਰਤਾਪ ਵਾਲੇ ਹਨ।
ਇਹ ਜਗਤ ਪਤ ਕੇ ਅਵਤਾਰ,
ਇਹ ਸੰਸਾਰ ਦੇ ਪਤੀ ਪਰਮਾਤਮਾ ਵਾਹਿਗੁਰੂ ਦਾ ਅਵਤਾਰ ਸਰਗੁਣ ਹੈ।
ਚਾਰ ਪਦਾਰਥ ਦੇ ਦੇ ਉਦਾਰ,
ਸਤਿਗੁਰ ਕੇ ਬਸ ਚਾਰ ਪਦਾਰਥ, ਇਹ ਚਾਰੇ ਪਦਾਰਥ ਦੇ ਦਾਤੇ ਹਨ।
ਇਨਕੀ ਸਰਨਾ ਤਿਆਗਣ ਯੋਗ,
ਕਲਗੀ ਧਰ ਪਾਤਸ਼ਾਹ ਦੀ ਸ਼ਰਨ ਤਿਆਗਣ ਯੋਗ ਨਹੀਂ ਹੈ।
ਗ੍ਰਿਸਤ ਭੋਗ ਮੈਂ ਦੇਤੇ ਯੋਗ,
ਇਹ ਗ੍ਰਿਸਤ ਦੇ ਭੋਗਾਂ ਦੇ ਵਿੱਚ ਮੁਕਤੀ ਦੇ ਦਿੰਦੇ ਨੇ ਸਿੱਖ ਨੂੰ। ਫਸਲ ਦਿਆਂ ਖੈਰਨ ਦਿਆਂ ਪਹਿਲਨ ਦਿਆਂ ਖਬਰ ਦਿਆਂ ਦਿੱਤੇ ਹੋਏ ਮੁਕਤ, ਇਹ ਐਸੇ ਸਤਿਗੁਰੂ ਹਨ।
ਨਿਜ ਕਰਨਾ ਬਲ ਤੇ ਕਲਿਆਣ,
ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣ ਦਿਆਂ ਖੈਰਨ ਦਿਆਂ ਪਹਿਰਨ ਦਿਆਂ ਖਬਰ ਦਿਆਂ ਵਿੱਚੇ ਹੋਵੇ। ਫਿਰ ਬੋਲੇ ਜੀ,
ਨਿਜ ਕਰਨਾ ਬਲ ਤੇ ਕਲਿਆਣ,
ਉਹ ਆਪਣੀ ਕਿਰਪਾ ਲੋ ਕਰਕੇ, ਉਹ ਆਪਣੀ ਕਿਰਪਾ ਦੇ ਨਾਲ ਹੀ ਕਲਿਆਣ ਕਰ ਦਿੰਦੇ ਹਨ।
ਦੇਤ ਸਿੱਖ ਬ੍ਰਹਮ ਗਿਆਨ,
ਸਿੱਖ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਦੇ ਦਿੰਦੇ ਆਪਣੀ ਕਿਰਪਾ ਦੇ ਨਾਲ, ਨਾਨਕ ਨਦਰੀ ਨਦਰ ਤਿਹਾਰ ਕਰ ਦਿੰਦੇ ਹਨ।
ਦਸ ਪਾਤਸ਼ਾਹ ਇਸੇ ਵਿਧ ਲਏ,
ਦਸੇ ਸਰੂਪ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਸੇ ਯੁਕਤੀ ਦੇ ਜਾਣਨਾ ਕਰੋ।
ਕੋਟਨ ਸਿੱਖ ਉਦਾਹਰਨ ਗਏ,
ਕਰੋੜਾਂ ਸਿੱਖਾਂ ਦਾ ਉਦਾਹਰਨ ਕਰਦਾ ਤਾਂ ਖਾਲਸਾ ਜੀ ਗਿਣਤੀ ਨਹੀਂ ਹੈ।
ਗੁਰੂ ਰੂਪ ਹੈ ਹਰ ਅਵਤਾਰ,
ਗੁਰੂ ਦਾ ਭਾਈ ਪਰਮੇਸ਼ਰ ਦਾ ਅਵਤਾਰ ਹੈ, ਗੁਰੂ ਪਰਮੇਸ਼ਰ ਏਕੋ ਜਾਨ।
ਤੁਮ ਕੋ ਪ੍ਰਾਪਤ ਭਏ ਉਦਾਰ,
ਤੇ ਤੁਹਾਨੂੰ ਐਸੇ ਗੁਰੂ ਮਿਲ ਗਏ ਖਾਲਸਾ ਜੀ ਭਾਈ ਦਾ ਸਿੰਘ ਕਹਿੰਦੇ।
ਭਲੇ ਭਾਗ ਆਪਣੇ ਮਨ ਜਾਣੋ,
ਭਾਈ ਸਾਹਿਬ ਕਹਿੰਦੇ ਮੈਂ ਨਹੀਂ ਤੁਸੀਂ ਨਹੀਂ, ਖਾਲਸਾ ਜੀ ਆਪਣੇ ਭਾਗ ਭਲੇ ਵੀ ਚੰਗੇ ਵੱਲੋਂ ਜਿਹੜਾ ਕਿਹਾ ਜਿਹਾ ਗੁਰੂ ਮਿਲ ਗਿਆ ਆਪਾਂ ਨੂੰ,
ਸੰਗ ਸਦਾ ਪਠਾਨੋ,
ਇਹਨਾਂ ਦਾ ਸੰਗਤ ਸਦਾ ਹੀ ਤੁਸੀਂ ਪ੍ਰਾਪਤ ਕਰਦੇ ਰਹੋ।
ਤਨ ਮਨ ਅਰਪੋ ਮਨ ਕਰਦਾ,
ਤਨ ਧਨ ਸਭ ਸੌਂ ਗੁਰੂ ਹੁਕਮ ਨੈ ਪਾਈ, ਐਸੇ ਗੁਰੂ ਨੂੰ ਤਨ ਮਨ ਧਨ ਅਰਪ ਕੇ ਸੇਵਾ ਕਰਦੇ ਰਹੋ।
ਜਗ ਸਾਕੋ ਬ੍ਰਹਮ ਨਿਆਸ,
ਤੇ ਇਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਉਧਰੋਂ ਵੀ ਤਰ ਜਾਓ। ਇੱਥੇ ਸਾਧ ਸੰਗਤ ਦੇ ਆਯੁਸ਼ਮਾਨ ਹੁੰਦਾ ਹੈ, ਇਹ ਦਾਸ ਬੇਨਤੀ ਕਰੇ ਵੀ ਗੂੜ ਕਥਾ ਹੋਣ ਕਰਕੇ सत दिन के अच्छ छेवं दिन है छे दिन के एक अध्याय है क्योंकि काल का यह काम नहीं सीखने वाला तो दूसरा लखां लोगों ने सुनिया है क्योंकि ये जिस तरीके गुरु भाई साहब और भाई रणजीत सिंह जी ने रिकॉर्ड कर रहे हैं इन्होंने तेना प्रेमी ने कहा कि इंटरनेट से पाई है सारी कथा इस करके फिर ये कहाल नहीं की गई है और कहो कोई मगर पिया जो सहज के भाव ने भगत धन गोबिंद सिंह साहब महाराज ने भाई दया सिंह अपने अधिकार दते मैं अपने अधिकार देना श्री मुखते सबहून बखाना दया सिंह ममरूक महाना भाई दया सिंह मेरा रूप है खालसा जी तुम संत पुछो की पुछना है उन्होंने कर्म पुछया तो कर्म कथा कही आत्म विचार पुछी आत्म विचार कही योग मत पुछया योग मत कही विदांत पुछया विदांत कही तो सारे ने जो कहते हुए ये समुचे रूप के अंदर इस अध्याय जैसी कथा से वो अच्छ समाप्त होंगी दास का कल का दिन है अचानक गला इन्ना खराब हो गया इसमें भाई साहब ने कहते मंगल मेरे लगता तो नहीं करना मंगल ये कहते जी माड़ी जी तो बोलते हैं गुरु ने साड़ी संपत्ति हो गई सी तो हौली हौली साहिबाना गुरु ने इन्नी कृपा की लगता नहीं सी जिन्ना साल दे दता अगले ने इन्ने जो कवे नहीं सी अचानक ही होया ऐसा हालांकि बड़ा बिजली रखी है तो गुरु कृपा करे आओ इसकी समाप्ति अगला प्रोग्राम सरवण करो जी तो समाप्ति का मंगल उस तो बाद अगला प्रोग्राम सरवण करो हे गोविंद हे गोपाल हे दयाल लाल प्राणनाथ अनाथ सगे दीन दर्द निवार हे समर्थ अगम पूर मोहे मयाकार अंधकूप मां भयान नानक पाए पाए प्रभु शरणागति कृपा दिन दया एक अखर हर मन कष्ट नानक हो वाहिगुरु नाम जपत है चढ़े सुंदरे पार जो श्रद्धा कर से गुरु पार जो श्रद्धा कर से गुरु